संग शोधन पावे साधु के संग शोधन पावे साधु के संग शोधन पावे जिस धन ते सबको बरसावे जिस धन ते सबको बरसावे साधु के संग शोधन पावे साधु के संग शोधन पावे साधु के संग सब कुल उधारे साधु संग साजन मीत कुटुंब निस्तारे साध संग साजन मीत कुटुंब निस्तार कुटुंब निस्तार साधु के संग शोधन पावे साधु के संग शोधन पावे जिस धन ते सबको बरसावे जिस धन ते सबको बरसावे संग शोधन पावे साधु के संग शोधन पावे साध संग धर्म राय करे से साध के संग शोभा सुरदेवा साधु के संग पाप पलायन साध संग अमृत गुण गायन साध के संग सर्वथान गम साध के संग सर्वथान सफल जन्म साध के संग सफल जन्म सफल जन्म साधु के संग शोधन पावे साधु के संग शोधन पावे जिस धन पे सबको बरसावे जिस धन पे सबको बरसावे साधु के संग शोधन पावे साधु के संग शोधन साध के संग नहीं किछ घार दर्शन भेटत होत साध के संग कलुखत हरे साध के संग नरक पर हरे साध के संग उहा सुहेला साध संग बिछरत हर मेला जो इच्छे सोई फल पावे जो इच्छे सोई फल पावे साध के संग न बिरथा जावे पार ब्रह्म साध रिद बसे पार ब्रह्म साध रिद बसे नानक उधरे साध सुन रसे साध सुन रसे साधु के संग शोधन पावे साधु के संग शोधन पावे जिस धन ते सबको बरसावे जिस धन ते सबको बरसावे साधु के संग शोधन पावे साधु के साधु के संग सो धन पावे, साधु के संग सो धन पावे, जिस धन ते सबको बरसावे। एहे धन अखुट नौनी खुटे ना जाए, सबको वर्षावे। एह धन अखुट नौनी खुटे ना जाए, पूरे सतगुर दिया दिखाए, पूरे सतगुर दिया दिखाए, पूरे गुर की साची बाण, सुख मन अंतर सहज समान। एक अचरज जन देखो भाई, दुबदा मार हर मन बसाए। नाम अमल के नाम पाया जाए, नाम अमल के नाम पाया जाए, गुर पर साधु वसे मन आए। नाम अमोलक रत्न है, पूरे सतगुर पास से तनवंत हर नाम लिव लाए। से धनवंत हर नाम लिव लाए, गुर पूरे हर तन पर गासे। जिस धन ते सबको वरसावे, किसे लिए दरवाजे बंद नहीं, किसे नाल डिस्क्रिमिनेशन नहीं। धन एनू मिल सकता है, एनू नहीं मिल सकता। एक किसे पढ़े लिखे नू मिल सकता है, अनपढ़ नू नहीं मिल सकता। धन किसे उच्ची जात नू मिल सकता, नीवी जात नू नहीं मिल सकता। गुरु कहते हैं जिस धन ते सब को वरसावे, जेड़ा धन हर किसे नू अमीर कर देवे, ते बिना किसे भेदभाव दे। गुरु ने बाणी विच थमें ख्याल दिता, कहन लगे मेरी निगाह विच जिस धन दा मैं जिक्र करना, मैं जिंदे कोल है उसे नू ही धनवंत समझना। बाबा कबीर जी का एक थमें शब्द है, कहते कह कबीर निर्धन है सोई, निर्धन का अर्थ है जिंदे को धन ना होवे, गरीब मुफलस। बेशक ओ दुनिया की निगाह विच बड़ा अमीर होवे, बड़ा अमीर। गुरु नानक पातशाह जी ने भी फरमा दिता, कहन लगे सुंदर सेज अनेक सुख रस भोगन पूरे ग्रह सोएन चंदन सुगंध लाए मोती हीरे मन इच्छे सुख मानदा। बड़ा अमीर आदमी है जो मुंह निकलदा पूरा कर दिता जांदा है। मन बांछत फल उस दे घर विच ने हर सुख है। पर गुरु कहते हर प्रभ चित ना वही जे उनके कोल ए धन नहीं तां गुरु कहंदे ने मैं समझना ओ निर्धन है। ओ निर्धन है ते दूजे पासे कहंदे ने जे कोई टुट्टी हुई झोंपड़ी विच रहिंदा होवे भाव कखां दी कुल्ली विच रहिंदा होवे उनदे तन दे कपड़े भी लीरां लीरां होए होण फटे होण उनदी जात भी कोई बहुत उच्ची ना होवे पत इज्जत माण रह जांदे नूं कोई सलामा भी ना करदा होवे बस्ता टूटी झोंपड़ी चीर सब छिंदा जात ना पत ना आदरो उद्यान भरमिन्ना मित्र ना एठ धन रूप हीन। हुण भला इहो जिहे मनुख दा मित्र कौन बनेगा जिंदे कोल रहण लई घर नहीं जिंदे कोल खाण लई भोजन नहीं जिंदे तन ते कपड़ा नहीं साबत भला इहो जिहे मनुख दा मित्र कौन बनेगा। इस लई मित्र ना एठ धन रूप हीन उह धन रूप सुंदरता हर एक चीज तो भी होना होवे कोई साक रिश्तेदार भी उनके दुआले ना होवे पर कहंदे ने मेरे कोलों कोई पूछे ते मैं आखांगा ये तो सृष्टि दा राजा है। मित्र ना इठ धन रूप हीन किछ साक न सिन्ना ओ राजा सगली सृष्टि का राजा सगली सृष्टि का हर नाम मन भिन्ना कह कबीर निर्धन है सोई जाके हिरदे राम ना होई। कह लगे जेड़ा मनुख नाम भी होना है ना निर्धन ओ है ते जिंदे कोल नाम दी दौलत है जिंदे कोल प्रभु दे गुणा दी दौलत है ऐसे मनुख दे घर किसे वक्त ना भी खान नू होवे तद भी ओ अमीर है। क्यों? क्योंकि उनके अंदर संतोख है वो किसे दा मंगता नहीं बनिया मंगता नहीं बनिया। हुण इत्थे गुरु अर्जन पातशाह फरमांदे ने कहने साधु के संग सो धन पावे साध संगत विच ओ धन मिलदा है प्रभु दे नाम दा गुणा दा जिस धन ते सब को वरसावे हर एक जात दा हर एक कुल दा हर एक अमीर पढ़िया अनपढ़िया हर कोई इस नाम दे धन तो वरसाया जांदा खिड़ जांदा अमीर हो जांदा है। ते कहने जिहड़ा अमीर होवे इस नाम नाल उनका हर थामे माण इज्जत। इसलिए पहलियां तुकां विच ख्याल दिता ने साध का संग सब कुल उधारे। हुण इत्थे सब कुल दा संबंध समझना है साध संगत विचों नाम दे खजाने नाल हर एक कुल दा भावें कोई किसी भी कुल विच पैदा होया है। कई बार इंदा अर्थ कर दिता जांदा है कि उस नाम जपन वाले दियां सारियां कुलां दा उधार हो गया। आ गल एक समझने एक पासे आख रहे ने करमी आपो अपने करमी आपो अपने बल्कि ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇਦੋਂ ਵੀ ਜ਼ਿਆਦਾ ਵੱਡੀ ਐਗਜ਼ਾਮਪਲ ਦਿੱਤੀ, ਕਹਿਣ ਲੱਗੇ ਸਤਿਯੁਗ ਇੱਕ ਵਿਗਾੜਦਾ ਤਿਸ ਪਿੱਛੇ ਲੈ ਦੇਸ਼ ਬਣਾਏ। ਵੀ ਇੱਕ ਵਿਗਾੜੇ ਤਾਂ ਸਾਰੀ ਸਾਰੀ ਕੰਟਰੀ ਨੂੰ ਸਾਰੇ ਦੇਸ਼ ਨੂੰ ਸਜ਼ਾ ਮਿਲੇ। ਦੁਆਪਰ ਨਗਰੀ ਬਲਕਿ ਹੈ, ਦੁਆਪਰ ਵਿੱਚ ਜੇ ਇੱਕ ਕੋਈ ਗੁਨਾਹਗਾਰ ਹੋਵੇ ਤਾਂ ਸਾਰੀ ਨਗਰੀ ਨੂੰ ਉਹਦਾ ਦੋਸ਼ ਲੱਗੇ, ਤੇ ਜੇ ਇੱਕ ਚੰਗਾ ਹੋਵੇ ਸਾਰੀ ਨਗਰੀ ਤਰ ਜਾਏ। ਤੇਤੇ ਵੰਸ ਸੋ ਨਰਕ ਸਮਾਏ, ਤੇਤੇ ਨਗਰੀ ਬਲਗੀ ਦੁਆਪਰ ਵੰਸ ਸੋ ਨਰਕ ਸਮਾਏ। ਕਹਿਣ ਲੱਗੇ ਨਹੀਂ, ਹੁਣ ਕਲਯੁਗ ਵਿੱਚ ਇੱਕ ਬੜਾ ਸੱਚਾ ਨਿਆਂ ਹੈ, ਇਹਨੂੰ ਸੱਚਾ ਨਿਆਂ ਆਖਿਆ ਭਾਈ ਸਾਹਿਬ ਨੇ। ਵੀ ਕਿਸੇ ਪਿੱਛੇ ਕਿਸੇ ਦਾ ਉਧਾਰ ਕਿਉਂ, ਕਿਸੇ ਪਿੱਛੇ ਕਿਸਾ ਕਿਸੇ ਦਾ ਦੋਸ਼ੀ ਹੋਣਾ ਕਿਉਂ, ਕਰਮੀ ਆਪੋ ਆਪਣੀ। ਗੁਰਮਤਿ ਦੀ ਦੁਨੀਆਂ ਵਿੱਚ ਇਹ ਗੱਲਾਂ, ਇਸੇ ਲਈ ਪਿਛਲੇ ਦਿਹਾੜਿਆਂ ਵਿੱਚ ਇਹ ਫੈਸਲੇ ਵੀ ਹੋਏ ਕਿ ਇੱਕ ਜੇ ਦੋਵਾਂ ਜੀਆਂ ਵਿੱਚੋਂ ਕਈ ਵਾਰ ਆਉਂਦੇ ਨੇ, ਅਤੇ ਕਈ ਵੀਰ ਕਈ ਜਿਹੜੀਆਂ ਸੰਪਰਦਾਵਾਂ ਨੇ ਉਹ ਆਖਦੀਆਂ ਨੇ ਜਿੰਨਾ ਚਿਰ ਦੋਨੋਂ ਜੀ ਨਾ ਆਉਣ ਉਨੀ ਦੇਰ ਅੰਮ੍ਰਿਤ ਨਹੀਂ ਛਕਾਇਆ ਜਾਣਾ। ਸਿਖਿਆਤ ਮਰਿਆਦਾ ਵਿੱਚ ਫੈਸਲਾ ਹੋਇਆ ਕਰਮੀ ਆਪੋ ਆਪਣੀ, ਜੇ ਇੱਕ ਜੀ ਅੰਮ੍ਰਿਤ ਅਜੇ ਨਹੀਂ ਛਕਣਾ ਚਾਹੁੰਦਾ ਅਤੇ ਦੂਜੇ ਦਾ ਮਨ ਉਤਾਵਲਾ ਹੈ ਅਤੇ ਇਹ ਕਿਉਂ ਹੋਵੇ ਵੀ ਉਹਨੇ ਦੇਣੇ ਵੀ ਇਹਨੂੰ ਵੀ ਨਹੀਂ ਛਕਾਉਣਾ, ਕਰਮੀ ਆਪੋ ਆਪਣੀ। ਹੁਣ ਇੱਥੇ ਵੀ ਮਸਲਾ ਇਹ ਹੈ, ਜੇ ਇੱਕ ਆਦਮੀ ਗੁਨਾਹਗਾਰ ਹੈ ਤਾਂ ਸਾਰਿਆਂ ਨੂੰ ਸਜ਼ਾ, ਅਤੇ ਜੇ ਇੱਕ ਆਦਮੀ ਚੰਗਾ ਹੈ ਅਤੇ ਦੂਜੇ ਬੇਸ਼ੱਕ ਸਾਰੇ ਜਿੰਨੇ ਮਰਜ਼ੀ ਗੁਨਾਹ ਕਰ ਲੈਣ ਸਾਰੇ ਬਖਸ਼ੇ ਜਾਣ, ਇੱਕ ਇਨਸਾਫ ਕੀ ਹੋਇਆ? ਭਾਈ ਸਾਹਿਬ ਨੇ ਆਖਿਆ, ਕਹਿਣ ਲੱਗੇ ਜੋ ਫੇੜੇ ਸੋ ਫੜੀ ਦਾ ਕਲਯੁਗ ਸੱਚਾ ਨਿਆਂ ਕਰਾਏ। ਇਹਦੇ ਵਿੱਚ ਜੋ ਕੋਈ ਬੀਜਦਾ ਉਹ ਕੋਈ ਖਾਂਦਾ, ਇੱਕ ਦਾ ਬੀਜਿਆ ਹੋਇਆ ਦੂਜਾ ਨਹੀਂ ਖਾਂਦਾ, ਇਸ ਲਈ ਤੈਨੂੰ ਆਪਣੇ ਆਪ ਲਈ ਆਪ ਕਰਨਾ ਪੈਂਦਾ, ਆਪਣੇ ਹੱਥੀ ਆਪਣਾ ਆਪੇ ਹੀ ਕਾਰਜ ਸਵਾਰੀਏ। ਇਤਿਹਾਸਕ ਤੌਰ ਤੇ ਵੀ ਹੈਰਾਨ ਹੁੰਦਾ, ਪ੍ਰਹਿਲਾਦ ਭਗਤ ਹੈ ਤੇ ਉਹਦਾ ਪਿਤਾ ਹਰਨਾਕਸ਼ ਰਾਕਸ਼ਸ ਹੈ। ਬਾਣੀ ਵੀ ਉਸਦੇ ਪ੍ਰਤੀ ਆਖ ਰਹੀ, ਹਰਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ। ਹੁਣ ਪ੍ਰਹਿਲਾਦ ਨਾਲ ਹਰਨਾਕਸ਼ ਕਿਉਂ ਨਾ ਚੰਗਾ ਹੋ ਗਿਆ, ਉਹਨਾਂ ਦਾ ਮਸਲਾ ਹੈ। ਜੇ ਇਹ ਹੋਵੇ ਬਿਨਾਂ ਕੁਝ ਕੀਤੇ ਹੀ ਸਭ ਕੁਝ ਹੋ ਜਾਣਾ ਹੈ ਤੇ ਫਿਰ ਸੰਸਾਰ ਅੰਦਰ ਗੁਨਾਹਗਾਰ ਬਹੁਤੇ ਲੋਕ ਪੈਦਾ ਹੋ ਜਾਣਗੇ, ਕੁੱਲ ਦੀ ਤਾਂ ਗਿਣਤੀ ਕੋਈ ਨਹੀਂ ਹੁੰਦੀ ਤੇ ਸਭ ਕੁੱਲਾਂ ਦੀ ਤਾਂ ਗਿਣਤੀ ਕੋਈ ਨਹੀਂ। ਫਿਰ ਹਰ ਕਿਸੇ ਨੂੰ ਚੰਗਾ ਬਣਨ ਦੀ ਲੋਚਾ ਨਹੀਂ ਰਹਿਣੀ। ਮੈਂ ਕੀਤੀ ਹਰਨਾਕਸ਼ ਦੁਸ਼ਟ ਹਰ ਮਾਰਿਆ ਆਖਿਆ, ਪਹਿਲਾਂ ਤਰਾਇਆ ਹੋ ਗਿਆ। ਪ੍ਰਿਥੀ ਚੰਦ ਗੁਰੂ ਕੇ ਘਰ ਵਿੱਚ ਪੈਦਾ ਹੋਇਆ, ਗੁਰੂ ਕੀ ਕੁੱਲ ਵਿੱਚ ਪੈਦਾ ਹੋਇਆ, ਪਰ ਅੱਜ ਕਰੀਬ ਅੰਦਾਜ਼ਨ 400 ਸਾਲ ਗੁਜ਼ਰ ਗਏ ਨੇ ਲਗਭਗ, ਅਜੇ ਤੱਕ ਸਿੱਖੀ ਨੂੰ ਪ੍ਰਵਾਨ ਨਾ ਹੋਇਆ। ਕੁੱਲ ਇੱਕੋ ਹੈ, ਇੱਕ ਨਹੀਂ ਅਨੇਕਾਂ ਐਗਜ਼ਾਮਪਲਸ ਨੇ। ਗੁਰਮਤਿ ਕਹਿੰਦੀ ਹੈ ਕਿ ਹਰ ਕਿਸੇ ਦੇ ਮਨ ਵਿੱਚ ਇੱਕ ਉਦਮ ਹੋਵੇ ਕਿ ਮੈਂ ਚੰਗਾ ਬਣਨਾ ਹੈ। ਇੱਥੇ ਲਫ਼ਜ਼ ਦੇ ਭਾਵ ਇਹ ਕਿ ਕੋਈ ਵੀ ਕਿਸੇ ਵੀ ਕੁੱਲ ਦਾ ਆਇਆ ਜਿਹੜਾ ਸਾਧ ਸੰਗਤ ਵਿੱਚ ਆ ਗਿਆ, ਜਿਹਨੇ ਗੁਣ ਧਾਰਨ ਕਰਨੇ ਨੇ, ਜਿਹਨੇ ਸਾਧ ਸੰਗਤ ਵਿੱਚ ਬੈਠ ਕੇ ਗੁਰਮਤ ਪੜ੍ਹਨੀ ਹੈ, ਚੰਗਾ ਬਣਨਾ ਹੈ, ਨਾਮ ਧਾਰਨ ਨੂੰ ਸਿੰਚਣਾ, ਭਾਵੇਂ ਕਿਸੇ ਵੀ ਕੁੱਲ ਦਾ, ਸਾਧ ਕੇ ਸੰਗ ਸਭ ਕੁੱਲ ਉਧਾਰੇ, ਸਾਧ ਕੇ ਸੰਗ ਸਾਜਨ ਮੀਤ ਕੁਟੰਬ ਨਿਸਤਾਰੇ। ਕਹਿੰਦੇ ਨੇ ਸਾਧ ਸੰਗਤ ਦੇ ਵਿੱਚ ਬੈਠਣ ਵਾਲਾ ਜਿਹੜਾ ਮਨੁੱਖ ਹੈ ਨਾ, ਉਹਦਾ ਸੱਜਣ ਵੀ ਉਹੋ ਹੀ ਹੋਵੇਗਾ ਜਿਹਨੂੰ ਉਹਦਾ ਜੀਵਨ ਚੰਗਾ ਲੱਗਾ, ਮਿੱਤਰ ਵੀ ਉਹ ਹੋਏਗਾ। ਕਲੱਬ ਵੱਲ ਜਾਣੇ ਵਾਲਿਆਂ ਦੇ ਮਿੱਤਰ ਉਹਦੇ ਹੁੰਦੇ ਨੇ, ਸ਼ਰਾਬ ਖੇਡਣੇ ਠੇਕੇ ਵੱਲ ਜਾਣੇ ਵਾਲਿਆਂ ਦੇ ਦੋਸਤ ਉਹਦੇ ਹੁੰਦੇ ਨੇ, ਗੁਰਦੁਆਰੇ ਆਉਣ ਵਾਲੇ ਸਤਸੰਗਤ ਵਿੱਚ ਆਉਣ ਵਾਲਿਆਂ ਦੇ ਮਿੱਤਰ ਉਹਦੇ ਹੁੰਦੇ। ਹਰ ਕਿਸੇ ਦਾ ਆਪਣਾ ਘੇਰਾ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਆਖ ਦਿੱਤਾ, ਕਹਿਣ ਲੱਗੇ ਜਿਵੇਂ ਅਮਲੀ ਅਮਲੀਆਂ ਨਾਲ ਮਿਲ ਬੈਠਦੇ ਨੇ ਉਹਨਾਂ ਦੀ ਆਪਸੀ ਦੋਸਤੀ, ਇਸੇ ਤਰ੍ਹਾਂ ਸਾਧ ਸੰਗਤ ਵਿੱਚ ਆਉਣ ਵਾਲਿਆਂ ਦੀ ਆਪਣੀ ਦੋਸਤੀ। ਇਸ ਲਈ ਸਦੂ ਨੇ ਇੱਥੇ ਆਖਿਆ, ਕਹਿਣ ਲੱਗੇ ਸਾਧ ਕੇ ਸੰਗ ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੇ, ਜਿਹੜੇ ਉਹਦੇ ਸੱਜਣ ਮਿੱਤ ਉਹਦੇ ਘੇਰੇ ਵਿੱਚ ਆਉਂਦਾ ਕੁਟੰਬ ਹੈ, ਉਹਦਾ ਉਹਨਾਂ ਨੂੰ ਚੰਗੇ ਪਾਸੇ ਲਾ ਕੇ ਗੁਣਾਂ ਦੀ ਸਾਂਝ ਕਰਕੇ ਉਹਨਾਂ ਦਾ ਉਧਾਰ ਕਰਦਾ। ਸ਼ਰਤ ਫਿਰ ਗੁਣਾਂ ਦੀ ਸਾਂਝ ਦੀ, ਜੇ ਕੋਈ ਪ੍ਰਿਥੀ ਚੰਦ ਵਰਗਾ ਗੁਰੂ ਘਰ ਵਿੱਚ ਰਹਿ ਕੇ ਗੁਣਾਂ ਦੀ ਸਾਂਝ ਨਾ ਕਰ ਸਕੇ, ਜੇ ਰਾਮ ਰਾਏ ਵਰਗਾ ਗੁਰੂ ਘਰ ਵਿੱਚ ਰਹਿ ਕੇ ਗੁਣਾਂ ਦੀ ਸਾਂਝ ਨਾ ਕਰ ਸਕੇ, ਤੇ ਗੁਰੂ ਨੂੰ ਇਹ ਆਖ ਨਾ ਪਵੇ ਪੁੱਤਰੀ ਕੌਲ ਨਾ ਪਾਲਿਓ ਕਰ ਪੀਰੋਂ ਕੰਨ ਮਰੁਟੀਏ, ਉੱਥੇ ਪਾਸਾ ਵੱਟ ਕੇ ਲੰਘ ਜਾਂਦੇ ਨੇ, ਉਹਨਾਂ ਨੂੰ ਗੁਰੂ ਚੰਗਾ ਨਹੀਂ ਲੱਗਦਾ। ਤੇ ਭਾਵੇਂ ਗੁਰੂ ਘਰ ਵਿੱਚ ਬੈਠੇ ਹੋਣ, ਜੇ ਗੁਰੂ ਚੰਗਾ ਨਾ ਲੱਗੇ, ਜੇ ਉਹਦਾ ਉਪਦੇਸ਼ ਉਹਨਾਂ ਨੂੰ ਪਿਆਰਾ ਨਾ ਲੱਗੇ, ਜੇ ਗੁਣਾਂ ਦੀ ਸਾਂਝ ਨਾ ਹੋਵੇ ਤੇ ਬੈਠਣ ਦਾ ਕੀ ਫਾਇਦਾ। ਤੋ ਸਤਿਗੁਰੂ ਦਾ ਇੱਥੇ ਕਹਿਣ ਤੋਂ ਭਾਵ ਹੈ, ਸਾਜਨ ਮੀਤ ਕੁਟੰਬ ਨਿਸਤਾਰੇ, ਸਾਧੂ ਕੇ ਸੰਗ ਸੋ ਧਨ ਪਾਵੇ। ਸਤ ਸੰਗਤ ਵਿੱਚੋਂ ਮਨੁੱਖ ਨੂੰ ਉਹ ਗੁਣਾਂ ਦਾ ਨਾਮ ਦਾ ਧਨ ਮਿਲਦਾ, ਜਿਸ ਧਨ ਤੋਂ ਹਰ ਕੋਈ ਵਰਸਾਇਆ ਜਾਂਦਾ, ਹਰ ਕੋਈ ਅਮੀਰ ਹੋ ਜਾਂਦਾ। ਜਿਸ ਧਨ ਤੇ ਸਭ ਕੋ ਵਰਸਾਵੇ, ਸਾਧ ਸੰਗ ਧਰਮ ਰਾਏ ਕਰੇ ਸੇਵਾ। ਹੁਣ ਇੱਥੇ ਕਿਉਂ ਇਹ ਲਫ਼ਜ਼ ਵਰਤੇ? ਕਿਉਂਕਿ ਧਰਮ ਰਾਜ ਦਾ ਕੰਮ ਹੈ ਕਿ ਗੁਨਾਹਗਾਰਾਂ ਨੂੰ ਪੁੰਨੀਆਂ ਤੇ ਪਾਪੀਆਂ ਦੀ ਵਿਚਾਰ ਕਰਨਾ ਤੇ ਇਨਸਾਫ ਕਰਨਾ। ਜੈਕਾਰ ਕੀ ਉਹ ਧਰਮੀਆਂ ਕਾ, ਪਾਪੀ ਕੋ ਡੰਡ ਦੀ ਹੋਏ। ਲਿਖਣਾ ਮੈਂ ਧਰਮ ਬਹਾਲਿਆ, ਉੱਥੇ ਸੱਚੇ ਹੀ ਸੱਚ ਨਿਬੜੇ, ਚੁਣ ਵੱਖ ਕੱਢੇ ਜੱਜ ਮਾਲਿਆ, ਥਾਂ ਨਾ ਪਾਇਨ ਕੂੜ ਯਾਰ ਮੂੰਹ ਕਾਲੇ ਦੋਜ਼ਕ ਚਾਲਿਆ। ਧਰਮ ਰਾਜ ਦੇ ਦਰਬਾਰ ਦਾ ਕੰਮ ਹੈ। ਹੁਣ ਜਿਹੜਾ ਸਾਧ ਸੰਗਤ ਵਿੱਚ ਬੈਠਣ ਵਾਲਾ ਹੈ, ਉਹਦੇ ਕੋਲ ਨਾਮ ਧਨ ਹੈ, ਉਹਦੇ ਕੋਲ ਗੁਣਾਂ ਦਾ ਧਨ ਹੈ। ਇਸ ਲਈ ਇੱਕ ਖਿਆਲ ਕਰਿਓ, ਉਹ ਪਾਪ ਦੇ ਨਾਲ ਸੰਬੰਧ ਨਹੀਂ ਰੱਖਦਾ, ਗੁਣਾਂ ਨਾਲ ਸੰਬੰਧ ਨਹੀਂ ਰੱਖਦਾ। ਅਗਲੀ ਤੁਕ ਵਿੱਚ ਆ ਗਏ। ਇਸ ਲਈ ਧਰਮ ਰਾਜ ਜਿਹੜਾ ਹੈ, ਉਹਦੇ ਦਰਬਾਰ ਵਿੱਚ ਉਹਦਾ ਕੋਈ ਸੰਬੰਧ ਨਹੀਂ। ਧਰਮ ਰਾਜ ਉਹਦਾ ਸੇਵਕ ਬਣ ਕੇ ਖਲੋਤਾ, ਉਹਦੇ ਤੇ ਆਪਣਾ ਕੋਈ ਹੁਕਮ ਲਾਗੂ ਨਹੀਂ ਕਰ ਸਕਦਾ, ਕਿਉਂਕਿ ਉਹਦੇ ਘੇਰੇ ਵਿੱਚ ਹੀ ਨਹੀਂ ਆਉਂਦਾ। ਸਾਧ ਸੰਗ ਧਰਮ ਰਾਏ ਕਰੇ ਸੇਵਾ, ਸਾਧ ਕੇ ਸੰਗ ਸੋਭਾ ਸੁਰ ਦੇਵਾ। ਕਿਉਂਕਿ ਉਸ ਮਨੁੱਖ ਦੀ ਸਾਧ ਸੰਗਤ ਵਿੱਚ ਜੁੜ ਕੇ ਨਾਮ ਰੂਪੀ ਧਨ ਇਕੱਠੇ ਕਰਨ ਵਾਲੇ ਮਨੁੱਖ ਦੀ ਸੋਭਾ ਦੇਵਤੇ ਵੀ ਕਰਦੇ ਨੇ। ਇਸ ਲਈ ਧਰਮ ਰਾਜ ਨੂੰ ਕੋਈ ਹੱਕ ਨਹੀਂ ਉਹਦੇ ਤੇ ਆਪਣਾ ਹੁਕਮ ਜਲ ਲਾਗੂ ਕਰੇ। ਸਾਧੂ ਕੇ ਸੰਗ ਪਾਪ ਪਲਾਇਨ, ਅਗਲੇ ਪਾਸੇ ਫਸਾ ਲਏ, ਕਿਉਂਕਿ ਸਾਧ ਸੰਗਤ ਵਿੱਚ ਪਾਪ ਨਸ ਜਾਂਦੇ ਨੇ, ਪਾਪ ਨਸ ਜਾਂਦੇ ਨੇ। ਵਾਰੀ ਅਸ ਕੀਤੀ ਸੀ ਇਹਨੂੰ ਨਾਲ ਨਾਲ ਵਿਸ਼ਲੇਸ਼ਣ ਕਰਨਾ। ਸੱਤੀ ਪੈਰੀ ਸੱਤ ਭਲਾ ਬਈਏ ਪੜਿਆ ਪਾਸ, ਵਿਚਾਰ ਦਾ ਕੇਂਦਰ ਹੈ ਸਤ ਸੰਗਤ, ਹੈ ਕਿ ਵਿਚਾਰ ਦਾ ਕੇਂਦਰ, ਤੇ ਉੱਥੇ ਹੈ ਕਿ ਇੱਥੇ ਪਾਪ ਪੁੰਨ ਵਿਚਾਰੀਏ, ਇੱਥੇ ਪਾਪ ਤੇ ਪੁੰਨ ਦੀ ਵਿਚਾਰ ਹੁੰਦੀ ਹੈ, ਤਾਂ ਕਿ ਕੂੜ ਦੀ ਰਾਸ ਜਿਹੜੀ ਇਹ ਘੱਟ ਜਾਏ ਜੀਵਨ ਵਿੱਚੋਂ। ਹੁਣ ਕੂੜ ਦੀ ਰਾਸ ਵਾਲੇ ਜਿਹੜੇ ਨੇ ਉਹ ਧਰਮ ਰਾਜੇ ਦੇ ਘੇਰੇ ਵਿੱਚ ਆਉਂਦੇ ਨੇ, ਖੇਤਰ ਵਿੱਚ ਆਉਂਦੇ ਨੇ। ਇੱਥੇ ਧਰਮ ਰਾਜ ਦੇ ਖੇਤਰ ਵਿੱਚ ਉਹ ਸਿੰਘ ਉਹ ਜਾਂ ਉਹ ਵਿਅਕਤੀ ਨਹੀਂ ਆਉਂਦਾ ਜਿਹੜਾ ਸਤ ਸੰਗਤ ਵਿੱਚੋਂ ਨਾਮ ਧਨ ਗੁਣ ਰੂਪੀ ਧਨ ਇਕੱਠਾ ਕਰਦਾ। ਕਿਉਂ? ਕਿਉਂਕਿ ਵਿਚਾਰ ਰੂਪੀ ਧਨ ਨਾਲ ਨਤੀਜਾ ਇਹ ਨਿਕਲਦਾ ਹੈ, ਉਹਦੇ ਅੰਦਰੋਂ ਪਾਪ ਨਸ ਜਾਂਦੇ ਨੇ, ਪਾਪ ਨਸ ਜਾਂਦੇ ਨੇ। ਉਹ ਅੰਮ੍ਰਿਤ ਰੂਪੀ ਗੁਣ ਗਾਉਂਦਾ। ਹੁਣ ਜਿਹਦੇ ਕੋਲ ਪਾਪ ਹੈ ਹੀ ਨਹੀਂ, ਉਹਦਾ ਹਿਸਾਬ ਕੀ ਕਰੇਗਾ ਧਰਮ ਰਾਜ? ਪਾਪ ਨੂੰ ਤਾਂ ਵਿਚਾਰ ਕਰਨਾ, ਧਰਮ ਰਾਜ ਨੇ ਹਿਸਾਬ ਤੇ ਉਹੀ ਕਰਨਾ ਨਾ, ਤੂੰ ਕੀ ਕੀਤਾ। ਇਸੇ ਲਈ ਗੁਰੂ ਨੇ ਬਾਣੀ ਵੀ ਕਰ ਦਿੱਤਾ,
ਜਾਂ ਕੋ ਕਿਰਪਾ ਕਰੀ ਜਗ ਜੀਵਨ ਹਰ ਉਰਧਾਰਿਓ ਮਨ ਮਾਜਾ
धर्म राय दर काग दुफारे। फाइल ही खत्म हो गई। किनू बार बार विचार है, इन्दे फाइल विच है ही कुछ नहीं, इन्दे ही इन्दी विचार की करा। धर्म राय दर काग दुफारे, जन नानक लेखा समझा। लेखा खत्म। साधु के संग पाप पलायन, पाप नष्ट है, क्योंकि उन्हें अमृत रूप गुणा का गायन किया। अमृत गुण गायन साध के संग सर्वथान गम। इत गम तो भाव है जाना, पहुंच पैर, गमन करना। आप कहने गमन आगमन लफज कितों बने है? कई बार गुरुओं नाल जोड़ दईदा, गुरुओं नाल जुड़ता नहीं। आगमन का अर्थ है आना ते जाना, आ गमन, जिन्हों आप कहने दूजे लफजा में आवागमन। फलाना आवागमन विच आया हुआ, कभी आंदा कभी चला जाता है। आ गमन आना ते जाना। हुण गुरु आउंदा जांदा ते है नहीं, गुरु आवन जान विच जमन मरन विच है नहीं। इसलिए ये लफज गुरु नाल नहीं जुड़ता। आप कई बार पुरब मनाने गुरु का आगमन पुरब मना रहे हैं। आके चला गया, आके तो शरीर चला गया, गुरु आके नहीं जाता। इसलिए शब्द गुरु है जिहड़ा आके नहीं जाता। तो मेरे कर इतने गम का लफज बनया गमन तो, जान तो, पहुंच तो। कहते नहीं साध के संग सर्ब थान गम। साध संगत विच ए गुणा नाल अंदर शक्ति पैदा होंदी है, ज्ञान दी, ओ जीवन दी हर अवस्था विच पहुंच पैदा कर लेंदा है, हर थां ते पहुंच पैदा कर लेंदा। उनका कोई घेरा ऐसा नहीं जिथे उनकी पहुंच, क्योंकि उनका मेरे उनके प्रभु की हर थां ते पहुंच है। ते प्रभु वाले गुण उन्हें गा गा के उस गुणा विच समा गया। गुण कहे गुणी समावने, इसलिए उनकी भी इन्नी पहुंच हो गई। सर्व थान गम। ते कहन लगे एहो ही फल सी जीवन दा, जे ए कुछ ना प्राप्त करदा, जे प्रभु दे गुण गायन करन दी अवस्था ना बनांदा, तां इस जीवन दा होर फल की है? कमन काज सिरजे जग भीतर, जन्म कवन फल पाया, किस लई तेरा जन्म होया, तू क्यों बनाया गया। अपने आप ते सवाल करें ते एं लगेगा जिमें ये जन्म बिरथा हो गया, मैनू पता ही नहीं मैं क्यों बनाया गया। ते गुरु कहिंदे जदों किसे नू पता लग गया ते उन्हें गुण ग्रहण कीते, हर थां ते पहुंच पैदा कीती, प्रभु दे नाम जप गुण जप जप के गुणा विच समा गया, ते मानो उनका जन्म का जेड़ा असल फल सी हुण ओह निफल नहीं गया, वह जन्म नू फल लग गया। क्योंकि निफल कोई भी चीज़ होवे उनकी कोई वैल्यू नहीं होंगी। किसी दरख्त नाल कोई फल ना लगे की वैल्यू। गुरु कहिंदे ने नानक साध के संग सफल जन्म। हुण ये जन्म सफल सहित फल हो गया, यह नहीं कि इस जन्म नू कोई फल नहीं लगा, निरारथ नहीं गया, जन्म सफल हो गया। साध के संग नहीं किछ घाल, दर्शन भेटत होत निहाल। लो इस लफज से रुकना चाहना, जिड़ी जिड़िया तुक कई बार गलत वरतों की जाती है उन्होंने, और कन्फ्यूज करके सिखी सिद्धांत नालों सिख न गुमराह किया जाता है। सानू उत्थे रुकन की लोड़ है। इत्थे लफज ने साध के संग नहीं किछ घाल। साध संगत करन नाल मनुख की घालना खत्म हो जाती, वो केवल दर्शन भेटत होत निहाल, दर्शन करके ही निहाल हो जाता है, कालना करन दी लोड़ नहीं पैंदी। लो इस चीज ने अज सिखी नूं गुमराह कीता, जे असी इनूं इस रूप विच लैने आ। मनुख समझदा है ਰੱਬ ਦੇ ਨੇੜੇ ਹੋਣਾ, ਨਾਮ ਜਪਣਾ, ਸਿਮਰਨ ਕਰਨਾ, ਸਾਧੂ ਹੋਣਾ ਬੜਾ ਔਖਾ ਹੈ। ਗ੍ਰਿਸਤੀ ਨੂੰ ਹੋਣ ਤਾਂ ਹੋਰ ਔਖਾ ਹੈ, ਉਹ ਸਮਝਦਾ ਗ੍ਰਿਸਤੀ ਨਹੀਂ ਕਰ ਸਕਦਾ। ਤੇ ਇਹ ਸਾਧੂ ਜਿਹੜੇ ਨੇ, ਇਹ ਨਾਮ ਜਪਦੇ ਨੇ, ਸਿਮਰਨ ਕਰਨ ਵਾਲੇ ਨੇ, ਇਹਨਾਂ ਦੇ ਦਰਸ਼ਨ ਕੀਤਿਆਂ ਹੀ ਸਾਨੂੰ ਸਭ ਕੁਛ ਮਿਲ ਜਾਂਦਾ ਹੈ, ਕਰਨ ਦੀ ਕੁਛ ਲੋੜ ਨਹੀਂ। ਅੱਜ ਜਿਹੜੇ ਜ਼ਿਆਦਾ ਪ੍ਰਕਰਮਾ ਕਰਦੇ ਨੇ ਨਾ, ਭਾਵੇਂ ਸਾਧੂ ਦੇ ਦਰਸ਼ਨ ਆਪਣੀ ਥਾਵੇਂ ਨੇ, ਲੇਕਿਨ ਉਹ ਭੇਖਧਾਰੀਆਂ ਦੇ ਵੀ ਪ੍ਰਕਰਮਾ ਕਰਦੇ ਨੇ, ਉਹਦਾ ਕਾਰਨ ਇਹ ਹੈ ਕਿਉਂਕਿ ਮਨੁੱਖ ਚਾਹੁੰਦਾ ਹੈ ਵੀ ਮੈਨੂੰ ਕੀਤਾ ਕਿਤਾਇਆ ਮਿਲ ਜਾਏ, ਤੇ ਤੁਕ ਇਸ ਦਾ ਆਸਰਾ ਲੈਂਦਾ।
ਸਾਧ ਕਾ ਸੰਗ ਨਹੀਂ ਕਿਛ ਗਾਲ, ਦਰਸ਼ਨ ਭੇਟ ਹੋਤ ਨਿਹਾਲ।
ਸਾਧੂ ਦੀ ਸੰਗਤ ਨਾਲ ਕੋਈ ਘਾਲ ਨਾ ਕਰਨ ਦੀ ਲੋੜ ਨਹੀਂ, ਨਹੀਂ ਕਿਛ ਕਾਲ, ਬਸ ਦਰਸ਼ਨ ਭੇਟ ਹੋਤ ਨਿਹਾਲ। ਦਰਸ਼ਨ ਕੀਤੇ ਤੇ ਸਾਰੇ ਪਦਾਰਥ ਮਿਲ ਗਏ। ਹੁਣ ਇੱਥੇ ਕਾਲ ਤੇ ਦਰਸ਼ਨ ਦੋ ਲਫ਼ਜ਼ਾਂ ਨੂੰ ਜਿੰਨੀ ਦੇਰ ਅਸੀਂ ਨਹੀਂ ਸਮਝਾਂਗੇ, ਓਨੀ ਦੇਰ ਇੱਥੇ ਗੁੰਮਰਾਹ ਹੋਵਾਂਗੇ। ਤੇ ਹੋ ਰਹੇ ਨੇ, ਸਮਾਜ ਹੋ ਰਿਹਾ। ਕਾਲ ਨੂੰ ਤੁਸੀਂ ਕਿਵੇਂ ਛੱਡ ਦਿਓਗੇ? ਇੱਕ ਪਾਸੇ ਆਪਾਂ ਪੜ੍ਹ ਰਹੇ ਹਾਂ,
ਜਿੰਨੀ ਨਾਮ ਧਿਆ।
ਅਗਲੀ ਅੱਧੀ ਲਾਈਨ ਪੜ੍ਹੋ,
ਜਿੰਨੀ ਨਾਮ ਧਿਆ ਗਏ ਮਸ਼ਕਤ ਕਾਲ, ਕਾਲ ਨਾ ਭਾਨੇ, ਕਾਲ ਨਾ ਭਾਨੇ ਅੰਤਰ ਵਿਦ ਜਾਣੇ, ਤਾਂ ਕੀ ਕਰ ਮਨ ਸੇਵਾ।
ਕਹਿਣ ਲੱਗੇ, ਹੇ ਮਨ, ਉਹਦਾ ਬਣ ਜਿਹੜਾ ਤੇਰੀ ਕਾਲਨਾ ਨੂੰ, ਤੇਰੀ ਕਿਰਤ ਨੂੰ ਭੰਨੇ ਨਾ, ਭਾਵ ਇਗਨੋਰ ਨਾ ਕਰੇ, ਵਿਅਰਥ ਨਾ ਕਰੇ। ਐਸਾ ਨਾ ਹੋਵੇ ਤੂੰ ਕਾਲਨਾ ਕਾਲਦਾ ਰਹੇ ਤੇ ਉਹਨੂੰ ਪ੍ਰਵਾਨ ਹੀ ਨਾ ਹੋਵੇ। ਕਹਿਣ ਲੱਗੇ, ਕਾਲ ਨਾ ਭੰਨੇ ਅੰਤਰ ਵਿਦ ਜਾਣੇ, ਤੇਰੇ ਅੰਦਰ ਦੀ ਅਵਸਥਾ ਨੂੰ ਜਾਣਦਾ ਹੋਵੇ ਤੇ ਕਾਲਨਾ ਗੁਆਉਂਦਾ ਨਾ ਹੋਵੇ। ਹੇ ਮਨ, ਉਹਦਾ ਸੇਵਾਦਾਰ ਹੋ। ਕਾਲ ਨਾ ਭਾਣੇ ਅੰਤਰ ਵਿਧ ਜਾਣੇ, ਤਾਂ ਕੀ ਕਰ ਮਨ ਸੇਵਾ। ਇਹਦਾ ਮਤਲਬ ਕਾਲ ਆਪਣੀ ਥਾਵੇਂ ਸ਼ਕਤੀਸ਼ਾਲੀ ਹੈ, ਕਾਲ ਜੀਵਨ ਦਾ ਆਰੰਭ ਹੈ। ਪਰ ਅਗਲੇ ਪਾਸੇ ਕਹਿਤੇ ਨੇ, ਦਰਸ਼ਨ ਭੇਟ ਹੋਤ ਨਿਹਾਲ। ਹੁਣ ਦਰਸ਼ਨ ਕੀ ਹੈ? ਇੱਥੇ ਕਾਲ ਦਾ ਮਤਲਬ ਹੈ ਕਰਮ, ਕਿਉਂਕਿ ਜਿੰਨੀ ਕਾਰਨ ਹੈ ਉਹਦਾ ਅਰਥ ਹੀ ਕਰਮਾਂ ਤੋਂ ਸ਼ੁਰੂ ਹੁੰਦਾ ਹੈ। ਕਰਮ ਇੱਕ ਕਾਰਨ ਹੈ, ਲੇਕਿਨ ਕਰਮ ਜਾ ਕੇ ਨੇ ਕਰਮ ਕਦੋਂ ਬਣਦਾ ਹੈ? ਇੱਕ ਵਾਰ ਕੀਤੀ ਸੀ ਬਾਣੀ ਅੰਦਰ ਹੀ ਹੈ, ਕਰਮ ਕਰਤ ਹੋਵੇ ਨੇ ਕਰਮ, ਇਸ ਵੈਸ਼ਨੂ ਕਾ ਨਿਰਮਲ ਧਰਮ। ਕਰਮ ਹੈ ਕਾਲਨਾ, ਕਰਮ ਕਾਲਨਾ ਕਰਨੀ ਹੈ, ਲੇਕਿਨ ਅਗਲੇ ਪਾਸੇ ਦਰਸ਼ਨ। ਹੁਣ ਦਰਸ਼ਨ ਕੀ ਹੈ? ਗਿਆਨ, ਵਿਚਾਰ। ਛੇ ਸ਼ਾਸਤਰ ਨੇ ਨਾ, ਉਹਨਾਂ ਵਿੱਚੋਂ ਵਿਚਾਰ ਸ਼ਾਸਤਰ ਨੂੰ ਦਰਸ਼ਨ ਸ਼ਾਸਤਰ ਆਖਦੇ ਨੇ। ਦਰਸ਼ਨ ਦਾ ਅਰਥ ਅਸੀਂ ਸਮਝ ਲੈਂਦੇ ਹਾਂ, ਸਿਰਫ ਦੇਖ ਲੈਣਾ ਹੀ ਦਰਸ਼ਨ ਹੈ, ਦੇਖ ਲੈਣਾ ਦਰਸ਼ਨ ਹੈ। ਤੇ ਮੈਂ ਇੱਕ ਗੱਲ ਕੀਤੀ ਸੀ, ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਗੁਰੂ ਨੂੰ ਦੇਖ ਲੈਣ ਨੂੰ ਵੀ ਕਿਸੇ ਕੰਮ ਨਹੀਂ ਸਮਝਿਆ, ਵਿਅਰਥ ਆਖਦੇ। ਕਹਿਣ ਲੱਗੇ,
ਸਤਿਗੁਰ ਨੂੰ ਸਭ ਕੋ ਦੇਖਦਾ, ਜੇਤਾ ਜਗਤ ਸੰਸਾਰ ਡਿੱਠੇ ਮੁਕਤ ਨਾ ਹੋਵੇ।
ਹੈ, ਗੁਰੂ ਨੂੰ ਦੇਖਣ ਦਾ ਫਾਇਦਾ ਹੀ ਕੋਈ ਨਹੀਂ? ਆ ਇੱਥੇ ਦਰਸ਼ਨ ਨੂੰ ਸਮਝਣਾ, ਕਿਉਂਕਿ ਦਰਸ਼ਨ ਲਫ਼ਜ਼ ਨੂੰ ਸਮਝਣਾ ਸਾਡਾ ਬਹੁਤ ਜ਼ਰੂਰੀ ਹੈ। ਕਿ ਦੇਖਣ ਦਾ ਕੋਈ ਫਾਇਦਾ ਨਹੀਂ, ਡਿੱਠਾ ਮੁਕਤ ਨਾ ਹੋਵੇ। ਅਸੀਂ ਤਾਂ ਇੱਥੇ ਹੀ ਖਲੋਤੇ ਹਾਂ ਵੀ ਆਏ ਦਰਸ਼ਨ ਕਰ ਲੈ। ਬਲਕਿ ਕਈ ਵਾਰ ਕਈ ਬੀਬੀਆਂ ਭਰਮ ਵਿੱਚ ਆਈਆਂ, ਵੀਰ ਆਉਣਗੇ ਪਿਛਲੇ ਪਾਸੋਂ ਆ ਕੇ, ਜਿਹੜਾ ਤਾਬਿਆ ਬੈਠਾ ਸਿੰਘ ਹੈ ਉਹਨੂੰ ਆਖਣਗੇ, ਜੀ ਰੁਮਾਲਾ ਚੁੱਕ ਕੇ ਦਰਸ਼ਨ ਕਰਾ ਦਿਓ, ਸੋਰੀ ਗੁਰੂ ਛੁਪਿਆ ਬੈਠਾ ਹੈ। ਜਿੰਨੀ ਦੇਰ ਰੁਮਾਲਾ ਨਹੀਂ ਲਾਵਾਂਗੇ ਗੁਰੂ ਦੇ ਦਰਸ਼ਨ ਹੀ ਨਹੀਂ ਹੋਣੇ, ਗੁਰੂ ਰੁਮਾਲੇ ਵਿੱਚ ਲੁਕ ਗਿਆ। ਖਿਆਲ ਕਰਿਓ, ਅਸੀਂ ਨਾ ਅੱਖਾਂ ਨਾਲ ਦੇਖਣ ਵਾਲੀਆਂ ਚੀਜ਼ਾਂ ਨੂੰ ਦਰਸ਼ਨ ਆਖਦੇ ਹਾਂ, ਗੁਰੂ ਨੇ ਆਖਦੇ ਡਿੱਠਾ ਮੁਕਤ ਨਾ ਹੋਵੇ। ਸਤਿਗੁਰ ਨੂੰ ਸਭ ਕੋ ਦੇਖਦਾ, ਜੇਤਾ ਜਗਤ ਸੰਸਾਰ ਡਿੱਠਾ ਮੁਕਤ ਨਾ ਹੋਵੇ। ਜੀ ਹੁੰਦੀ ਕਿਵੇਂ ਆ? ਜਿੱਚਰ ਸ਼ਬਦ ਨਾ ਕਰੇ ਵਿਚਾਰ, ਕਿਉਂਕਿ ਵਿਚਾਰ ਦਰਸ਼ਨ ਹੈ, ਦਰਸ਼ਨ ਸ਼ਾਸਤਰ ਵਿਚਾਰ ਸ਼ਾਸਤਰ ਦਾ ਨਾਂ ਹੈ, ਵਿਚਾਰਧਾਰਾ। ਜਿੱਚਰ ਸ਼ਬਦ ਨਾ ਕਰੇ ਵਿਚਾਰ। ਇਸੇ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਇੱਕ ਹੋਰ ਥਾਵੇਂ ਇੱਕ ਗੱਲ ਆਖ ਦਿੱਤੀ, ਕਹਿਣ ਲੱਗੇ, ਸਤਿਗੁਰ ਦੇਖਿਆ। ਕਹਿਣ ਲੱਗੇ ਸਤਿਗੁਰੂ ਕਦੋਂ ਦੇਖਿਆ ਗਿਆ? ਸਤਿਗੁਰ ਦੇਖਿਆ ਦੀਖਿਆ ਲੀਨੀ, ਦੇਖਿਆ ਕਹਿੰਦੇ ਨੇ ਉਪਦੇਸ਼। ਕਹਿਣ ਲੱਗੇ ਸਤਿਗੁਰੂ ਤਾਂ ਮੈਨੂੰ ਉਦੋਂ ਦਿਸਿਆ ਜਦੋਂ ਮੈਂ ਸਤਿਗੁਰੂ ਦਾ ਉਪਦੇਸ਼ ਲੈ ਲਿਆ। ਗੁਰੂ ਨੂੰ ਦੇਖਣਾ ਹੈ ਗੁਰੂ ਦਾ ਉਪਦੇਸ਼, ਗੁਰੂ ਦੀ ਵਿਚਾਰਧਾਰਾ ਨੂੰ ਪ੍ਰਵਾਨ ਕਰਨਾ। ਤੇ ਜੇ ਗੁਰੂ ਦੀ ਗੱਲ ਨਾ ਮੰਨੀਏ, ਗੁਰੂ ਦਾ ਉਪਦੇਸ਼ ਤਾਂ ਸੁਣੀਏ ਨਾ, ਪਰ ਅੱਖਾਂ ਨਾਲ ਦੇਖ ਕੇ ਆਖ ਲਈਏ, ਰੁਮਾਲਾ ਚੁੱਕ ਕੇ ਦਰਸ਼ਨ ਕਰਾ ਦਿਓ, ਹੋ ਗਿਆ। ਹੁਣ ਅਸੀਂ ਦਰਸ਼ਨ ਦਾ ਅਰਥ ਲੈ ਲਿਆ, ਉਧਰ ਸਾਧੂ ਦਾ ਅਰਥ ਉਹ ਲੈ ਕੇ ਇਹ ਤੁਕ ਬਣਾ ਲਈ ਕਿ ਸਾਧ ਕੇ ਸੰਗ ਨਹੀਂ ਕਿਛ ਕਾਲ, ਸਾਧੂ ਦੀ ਸੰਗਤ ਨਾਲ ਘਾਲ ਨਾ ਕਰਨ ਦੀ ਲੋੜ ਹੀ ਕੋਈ ਨਹੀਂ, ਕੁਛ ਚੰਗਾ ਬਣਨ ਦੀ ਲੋੜ ਹੀ ਨਹੀਂ, ਕੋਈ ਕਰਮ ਕਰਨ ਦੀ ਲੋੜ ਹੀ ਨਹੀਂ, ਬਸ ਦਰਸ਼ਨ ਭੇਟ ਤੋਂ ਹੋਤ ਨਿਹਾਲ, ਜਿਹਨੇ ਦਰਸ਼ਨ ਕਰ ਲਏ ਸਾਧੂ ਦੇ ਉਹ ਨਿਹਾਲ ਹੋ ਗਿਆ। ਗੁਰੂ ਕਹਿੰਦੇ ਨਹੀਂ, ਕਾਲ ਕਰਮ ਤੋਂ ਸ਼ੁਰੂ ਹੋਣਾ ਹੈ ਤੇ ਦਰਸ਼ਨ ਤੇ ਪਹੁੰਚਣਾ ਹੈ, ਦਰਸ਼ਨ ਤੇ ਪਹੁੰਚਣਾ ਹੈ। ਇਸ ਗੱਲ ਨੂੰ ਹੋਰ ਜ਼ਰਾ ਸਪਸ਼ਟ ਕਰਾਂ, ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਇੱਕ ਸਾਖੀ ਦਾ ਜ਼ਿਕਰ ਕੀਤਾ, ਸਿੱਧਾ ਨਾਲ ਮੇਲ ਦਾ। ਵੀ ਸਿੱਧਾ ਨੇ ਜਦੋਂ ਗੁਰੂ ਨਾਨਕ ਨੂੰ ਪਹਿਲੀ ਵਾਰ ਪਹਾੜ ਤੇ ਦੇਖਿਆ ਤੇ ਉਮਰ ਵਿੱਚ ਬਚਪਨ ਦੇਖਿਆ, ਤੇ ਉਹਨਾਂ ਨੇ ਗੁਰੂ ਦੀਆਂ ਸਿਫਤਾਂ ਤੇ ਗੁਰੂ ਦੀਆਂ ਵਡਿਆਈਆਂ ਸੁਣੀਆਂ ਸਨ, ਤੇ ਗੁਰੂ ਨਾਨਕ ਨੂੰ ਦੇਖ ਕੇ ਉਹਨਾਂ ਦੇ ਮਨ ਵਿੱਚ ਖਿਆਲ ਆਇਆ ਕਿ ਇਹ ਜੇ ਨਾਨਕ ਜੋਗੀ ਬਣ ਜਾਏ ਤੇ ਦੁਨੀਆਂ ਇਹਨੂੰ ਮੰਨਦੀ ਹੈ, ਆਪੇ ਲੋਕ ਸਾਰੇ ਹੀ ਜੋਗੀ ਬਣ ਜਾਣਗੇ। ਤੇ ਉੱਥੇ ਇੱਕ ਲਫ਼ਜ਼ ਵਰਤਿਆ,
ਸਿੱਧੀ ਮਨੇ ਵਿਚਾਰਿਆ।
ਸਿੱਧਾ ਨੇ ਮਨ ਵਿੱਚ ਵਿਚਾਰ ਕੀਤੀ,
ਸਿੱਧੀ ਮਨੇ ਵਿਚਾਰਿਆ ਕਿਵੇਂ ਦਰਸ਼ਨ ਇਹ ਲੇਵੇ ਬਾਲਾ।
ਇਹ ਬੱਚਾ ਨਾਨਕ ਜਿਹੜਾ ਹੈ ਇਹ ਸਾਡੀ ਵਿਚਾਰਧਾਰਾ ਨੂੰ ਕਿਵੇਂ ਲਵੇ, ਇੱਥੇ ਦਰਸ਼ਨ ਦਾ ਅਰਥ ਸਪਸ਼ਟ ਹੋ ਗਿਆ। ਕਿਵੇਂ ਦਰਸ਼ਨ ਇਹ ਲੇਵੇ ਬਾਲਾ, ਇਹ ਸਾਡੀ ਵਿਚਾਰਧਾਰਾ ਕਿਵੇਂ ਪ੍ਰਵਾਨ ਕਰੇ। ਤੇ ਜੇ ਕਰ ਲਏ ਐਸਾ ਜੋਗੀ, ਕਲੀ ਮੈਂ ਹਮਰਾ ਪੰਥ ਕਰੇ ਉਜਾਲਾ, ਜੇ ਕਰ ਲਏ ਜੋਗੀ ਬਣ ਜਾਏ ਤੇ ਇਹੋ ਜਿਹਾ ਜੋਗੀ ਸਾਡੇ ਪੰਥ ਨੂੰ, ਜੋਗ ਪੰਥ ਨੂੰ, ਸਾਡੀ ਵਿਚਾਰਧਾਰਾ ਨੂੰ ਸਾਰੀ ਦੁਨੀਆਂ 'ਚ ਫੈਲਾ ਸਕਦਾ ਹੈ। ਐਸਾ ਜੋਗੀ ਕਲੀ ਮੈਂ ਹਮਰਾ ਪੰਥ ਕਰੇ ਉਜਾਲਾ, ਪਰ ਕਿਵੇਂ ਦਰਸ਼ਨ ਇਹ ਲੇਵੇ ਬਾਲਾ, ਇਹ ਬਾਲਾ ਇਹ ਦਰਸ਼ਨ, ਸਾਡਾ ਦਰਸ਼ਨ ਸ਼ਾਸਤਰ ਜਿਹੜੀ ਸਾਡੀ ਵਿਚਾਰਧਾਰਾ ਕਿਵੇਂ ਪ੍ਰਵਾਨ ਕਰੇ, ਕਿਵੇਂ ਲਵੇ ਦਰਸ਼ਨ ਦਾ। ਤੋ ਦਰਸ਼ਨ ਦਾ ਅਰਥ ਹੈ ਵਿਚਾਰਧਾਰਾ, ਗਿਆਨ। ਤੇ ਕਰਮ ਹੈ ਕੱਲ ਨਾ, ਕਰਮ ਕੀਤਾ ਜਾਂਦਾ ਗਿਆਨ ਲਈ, ਤੇ ਜਦੋਂ ਗਿਆਨ ਹਾਸਲ ਹੁੰਦਾ ਉਦੋਂ ਘਾਲਣਾ ਖਤਮ ਹੋ ਜਾਂਦੀ ਹੈ, ਕਰਮ ਖਤਮ ਹੁੰਦਾ ਹੈ। ਆਖਿਆ ਕਿ ਸਾਧ ਕੇ ਸੰਗ ਨਹੀਂ ਕਿਛ ਕਾਲ, ਉੱਥੇ ਘਾਲਣਾ ਖਤਮ ਹੁੰਦੀ ਹੈ, ਪਰ ਉਦੋਂ ਹੁੰਦੀ ਹੈ ਜਦੋਂ ਦਰਸ਼ਨ ਗਿਆਨ ਮਿਲਦਾ ਹੈ। ਇਸੇ ਲਈ ਦੋਵਾਂ ਚੀਜ਼ਾਂ ਨੂੰ ਇਕੱਠੀਆਂ ਕਰ ਦਿੱਤਾ, ਕਹਿਣ ਲੱਗੇ
ਸਾਧੂ ਕੇ ਸੰਗ, ਸਾਧ ਕੇ ਸੰਗ ਨਹੀਂ ਕਿਛ ਕਾਲ, ਦਰਸ਼ਨ ਭੇਟ ਹੋਤ ਨਿਹਾਲ।
ਸਾਧ ਸੰਗਤ ਦੀ ਇਹ ਵਡਿਆਈ ਹੈ ਕਿ ਉੱਥੇ ਜਾ ਕੇ ਕਰਮ ਘਾਲਣਾ ਖਤਮ ਹੋ ਕੇ ਗਿਆਨ ਮਿਲਦਾ ਹੈ, ਦਰਸ਼ਨ ਮਿਲਦਾ ਹੈ। ਗੁਰੂ ਨੇ ਬਾਣੀ ਵਿੱਚ ਆਖ ਦਿੱਤਾ, ਕਹਿਣ ਲੱਗੇ ਗਿਆਨੇ ਕਾਰਨ ਕਰਮ ਅਭਿਆਸ, ਗਿਆਨ ਭਇਆ ਤੋ ਕਰਮ ਨਾਸ। ਜਦੋਂ ਦਰਸ਼ਨ ਮਿਲਦਾ ਉਦੋਂ ਕਰਮ ਘਾਲਣਾ ਖਤਮ ਹੋ ਜਾਂਦੀ। ਇਉਂ ਦੋਵਾਂ ਚੀਜ਼ਾਂ ਦੇ ਅਰਥ ਸਪਸ਼ਟ ਹੁੰਦੇ ਨੇ ਕਿ ਸਾਧ ਕੇ ਸੰਗ ਨਹੀਂ ਕਿਛ ਘਾਲ, ਉੱਥੇ ਜਾ ਕੇ ਕਰਮ ਖਤਮ ਹੁੰਦਾ। ਗਿਆਨੇ ਕਾਰਨ ਸੀ ਨਾ, ਗਿਆਨੇ ਕਾਰਨ ਕਰਮ ਅਭਿਆਸ ਸੀ, ਹੁਣ ਗਿਆਨ ਭਇਆ ਤੋ ਕਰਮ ਨਾਸ, ਉਹ ਘਾਲਣਾ ਜਿਹੜੀ ਸੀ ਖਤਮ ਹੋ ਗਈ। ਹੁਣ ਕਿਸੇ ਮਨੁੱਖ ਨੂੰ ਇਹ ਨਹੀਂ ਰਿਹਾ ਕਿ ਮੈਂ ਆਹ ਕੰਮ ਕਰਾਂ ਤੇ ਮੇਰਾ ਰੱਬ ਰਾਜ਼ੀ ਹੋਵੇਗਾ। ਕਿਹੜਾ ਰੱਬ ਰਾਜ਼ੀ ਹੋਵੇਗਾ? ਰੱਬ ਵਿੱਚ ਤਾਂ ਸਮਾ ਗਿਆ, ਵੱਖਰਾ ਤਾਂ ਰਿਹਾ ਹੀ ਨਹੀਂ। ਜੇ ਮੈਂ ਕੀਤੀ ਸੀ ਇੱਕ ਵਾਰ ਕਿ ਦੂਰ ਬੈਠੀ ਹੋਈ ਨਦੀ ਦੌੜ ਲਾ ਰਹੀ ਹੈ ਸਾਗਰ ਵਿੱਚ ਜਾਵਾਂ, ਸਾਗਰ ਦੀ ਸੁਣਿਆ ਬਹੁਤ ਗਹਿਰਾ ਹੈ, ਬਹੁਤ ਗਹਿਰਾ ਹੈ, ਬੜੀ ਡੀਪਨੈਸ ਹੈ ਉਹਦੇ 'ਚ, ਉਹਨੂੰ ਮਿਣਾ ਕਿੰਨਾ ਗਹਿਰਾ, ਬੜੀ ਦੌੜ ਲਾਈ ਹੋਈ ਸੀ, ਘਾਲਣਾ ਸੀ, ਕਰਮ ਸੀ। ਪਰ ਜਿਸ ਵੇਲੇ ਸਾਗਰ ਤੱਕ ਪਹੁੰਚ ਪੈਦਾ ਹੋਈ ਨਾ, ਹੁਣ ਕਿਹਨੂੰ ਮਿਣੇ, ਆਪ ਤਾਂ ਸਾਗਰ ਹੋ ਗਈ। ਜਦੋਂ ਨਦੀ ਸਾਗਰ ਦੇ ਵਿੱਚ ਪੈ ਗਈ ਫਿਰ ਤਾਂ ਸਾਗਰ ਹੋ ਗਈ, ਹੁਣ ਕਿਹਨੂੰ ਮਿਣੇਗੀ, ਆਪਣੇ ਆਪ ਨੂੰ। ਇਸ ਲਈ ਗਿਆਨ ਜਿਹੜਾ ਹੈ ਉਹ ਕਰਮ ਦਾ ਨਾਸ ਕਰਦਾ ਹੈ। ਗਿਆਨ ਹੈ ਦਰਸ਼ਨ, ਗੁਰੂ ਕਹਿੰਦੇ ਨੇ ਦਰਸ਼ਨ ਭੇਟ ਦੋਤ ਨਿਹਾਲ ਸਾਧਕ ਸੰਗ ਕਲੂਖਤ ਹਰੈ, ਸਾਧਕ ਸੰਗ ਨਰਕ ਪਰ ਹਰੈ। ਕਿਉਂਕਿ ਉੱਥੇ ਆ ਕੇ ਕਲੂਖਤ ਖਤਮ ਹੁੰਦੇ ਨੇ, ਕਲੂਖਤ ਦਾ ਮਤਲਬ ਹੈ ਪਾਪ, ਕਿਉਂਕਿ ਕਾਲੇ ਨੇ, ਜਿੰਨੇ ਗੁਣਾਂ ਨੇ ਉਹ ਕਾਲੇ ਨੇ। ਮੈਂ ਇੱਕ ਵਾਰ ਕੀਤੀ ਸੀ, ਗੁਣਾਂ ਜਿੰਨੇ ਨੇ ਉਹ ਅੰਧੇਰੇ ਵਿੱਚ ਕਿਉਂ ਹੁੰਦੇ ਨੇ? ਮਨੁੱਖ ਨੇ ਜਿੰਨੇ ਪਾਪ ਕਰਨਾ, ਜਦੋਂ ਵੀ ਪਾਪ ਕਰਨਾ ਹੁੰਦਾ ਉਦੋਂ ਇਹ ਸੋਚਦਾ ਮੈਨੂੰ ਕੋਈ ਦੇਖਦਾ ਤੇ ਨਹੀਂ, ਤੇ ਜਿੱਥੇ ਕੋਈ ਨਾ ਦੇਖਦਾ ਹੋਵੇ ਉੱਥੇ ਉਹਨੂੰ ਕੀ ਆਖਦੇ ਨੇ ਉਸ ਕਾਲ ਨੂੰ ਅੰਧੇਰਾ। ਅੰਧੇਰੇ ਦੀ ਵੀ ਮਨੁੱਖ ਵੋਟ ਇਸੇ ਲਈ ਲੈਂਦਾ ਨਾ ਕਿ ਮੈਨੂੰ ਕੋਈ ਦੇਖੇ ਨਾ। ਇਸ ਲਈ ਇਹਦਾ ਨਾਂ ਕਾਲਕ ਹੈ, ਕਲੂਖਤ ਹੈ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਵਾ ਸਿਆਹ, ਇਹ ਕਲੂਖਤ। ਕਹਿਣ ਲੱਗੇ ਜਦੋਂ ਸਾਧ ਸੰਗਤ ਵਿੱਚ ਜਾ ਕੇ ਇਹਦੀ ਕਲੂਖਤ ਖਤਮ ਹੋ ਗਈ, ਪਾਪ ਖਤਮ ਹੋ ਗਏ, ਤਾਂ ਨਰਕ ਨਾਲ ਸੰਬੰਧ ਟੁੱਟ ਗਿਆ, ਨਰਕ ਪਰਾਂ ਚਲਾ ਗਿਆ, ਹੁਣ ਸੰਬੰਧ ਹੀ ਕੋਈ ਪਹੁੰਚ ਹੀ ਕੋਈ ਨਹੀਂ।
ਸਾਧਕ ਸੰਗ ਕਲੂਖਤ ਹਰੈ, ਸਾਧਕ ਸੰਗ ਨਰਕ ਪਰ ਹਰੈ।
ਹੁਣ ਜੀਵਨ ਅੰਦਰ ਕਿਤੇ ਵੀ ਜਾਂਦਾ, ਕੋਈ ਵੀ ਟਿਕਾਣਾ ਐਸਾ ਨਾ ਇੱਥੇ ਨਾ ਉੱਥੇ, ਹਰ ਥਾਂ 'ਤੇ ਸੁਖੀ ਹੈ, ਕਿਉਂਕਿ ਉਹਦੇ ਸੁੱਖ ਕਿਸੇ ਵਸਤੂ ਨਾਲ, ਕਿਸੇ ਟਿਕਾਣੇ ਨਾਲ, ਕਿਸੇ ਦੇਸ਼ ਨਾਲ, ਕਿਸੇ ਦੋਸਤ ਮਿੱਤਰ ਨਾਲ ਜੁੜੇ ਹੋਏ ਨਹੀਂ। ਉਹਦੇ ਸੁੱਖ ਜੁੜ ਗਏ ਨੇ ਪਰਮਾਤਮਾ ਨਾਲ, ਅਤੇ ਪਰਮਾਤਮਾ ਹਰ ਥਾਂ 'ਤੇ ਹੈ, ਇਸ ਲਈ ਜਿੱਥੇ ਜਾਂਦਾ ਉੱਥੇ ਸੁਖੀ ਹੈ। ਸਾਧਕੇ ਸੰਗ ਈਹਾਂ ਊਹਾਂ ਸੁਹੇਲਾ, ਇੱਕ ਹੋਰ ਖਿਆਲ ਕਰਿਓ, ਕਈ ਵਾਰ ਦੇ ਅਰਥ ਈਹਾਂ ਊਹਾਂ ਦਾ ਕਰ ਲਿਆ ਜਾਂਦਾ। ਅੱਗੇ ਪਿਛਲੇ ਦਿਨਾਂ 'ਚ ਵੀ ਆਇਆ ਸੀ ਕਿ ਲੋਕ ਅਤੇ ਪਰਲੋਕ ਉੱਥੇ ਸੁਹੇਲਾ ਹੁੰਦਾ ਹੈ। ਮੈਂ ਅਰਜ਼ ਕੀਤੀ ਸੀ ਇਹ ਸ਼ਬਦ ਬਾਣੀ ਵਿੱਚ ਹੋਰ ਥਾਵੇਂ ਵੀ ਆਇਆ ਹੋਇਆ, ਕਈ ਥਾਵੇਂ ਆਇਆ ਹੋਇਆ, ਜਿੱਥੇ ਈਹਾਂ ਊਹਾਂ ਦੋਨੋਂ ਲਫ਼ਜ਼ ਨੇ ਕਿ ਈਹਾਂ ਊਹਾਂ ਤੋ ਜਾਈਏ ਜੋ ਈਹਾਂ ਨਾ ਹੋਏ। ਜਦੋਂ ਸਵਾਮੀ ਪਰਮਾਨੰਦ ਨੂੰ, ਸਵਾਮੀ ਰਾਮਾਨੰਦ ਨੂੰ ਆਖਿਆ ਗਿਆ ਨਾ ਵੀ ਤੂੰ ਮੰਦਰ ਠਾਕਰ ਦੁਆਰੇ ਵਿੱਚ ਕਿਉਂ ਜਾ ਰਹੇ ਹੈ, ਜੀ ਮੈਂ ਪੂਜਾ ਕਰਨ ਜਾ ਰਿਹਾ, ਪੂਜਾ ਕਰਨ ਜਾ ਰਿਹਾ, ਤੇ ਉਦੋਂ ਜਵਾਬ ਇਹ ਮਿਲਿਆ ਭਲਿਆ ਉੱਥੇ ਤਾਂ ਜਾ ਪੂਜਾ ਕਰਨ ਵਾਸਤੇ ਪ੍ਰਭੂ ਦੀ, ਜੇ ਤੇਰੇ ਕੋਲ ਪ੍ਰਭੂ ਨਹੀਂ ਹੈਗਾ ਤਾਂ, ਜੇ ਇੱਥੇ ਨਹੀਂ ਤਾਂ, ਤੇ ਜੇ ਤੇਰੇ ਕੋਲ ਵੀ ਪ੍ਰਭੂ ਹੈ, ਹਰ ਥਾਂ ਤੇ ਪ੍ਰਭੂ ਵਸਦਾ, ਤੇ ਫਿਰ ਉੱਥੇ ਜਾਣ ਦੀ ਕੀ ਲੋੜ ਹੈ, ਉੱਥੇ ਕੋਈ ਵੱਖਰਾ ਰੱਬ ਹੈ। ਵੇਦ ਪੁਰਾਣ ਸਭ ਦੇਖੇ ਜੋਏ, ਊਹਾਂ ਤੋ ਜਾਈਏ ਜੋ ਈਹਾਂ ਨਾ ਹੋਏ ਹੈ। ਇਸ ਲਈ ਈਹਾਂ ਊਹਾਂ ਦਾ ਅਰਥ ਹੈ ਇੱਥੇ ਉੱਥੇ ਜਿੱਥੇ ਕਿਤੇ ਹਰ ਥਾਂ, ਕਿਉਂਕਿ ਪ੍ਰਲੋਕ ਲਫ਼ਜ਼ ਵੈਸੇ ਵੀ ਅਸੀਂ ਗਲਤ ਜੁੜਿਆ ਹੋਇਆ, ਉਹਦੇ ਅਰਥ ਵੀ ਗਲਤ ਜੁੜੇ ਹੋਏ ਨੇ। ਅਸੀਂ ਲੋਕ ਕਹਿੰਦੇ ਹਾਂ ਐਸ ਨੂੰ, ਅਤੇ ਪ੍ਰਲੋਕ ਕਹਿੰਦੇ ਹਾਂ ਦਰਗਾਹ ਨੂੰ ਜਿੱਥੋਂ ਆਏ ਹਾਂ। ਹੁਣ ਉਹ ਪ੍ਰਲੋਕ ਵੀ ਹੋਇਆ, ਪਰਲੋਕ ਦਾ ਅਰਥ ਹੈ ਪਰਾਇਆ ਲੋਕ, ਜਿਹਨੂੰ ਅਸੀਂ ਨਹੀਂ ਵੇਖਿਆ, ਲੇਕਿਨ ਗੁਰਮਤਿ ਦੀ ਦੁਨੀਆਂ ਵਿੱਚ ਉਹ ਪਰਾਇਆ ਲੋਕ ਨਹੀਂ, ਉੱਥੋਂ ਤਾਂ ਆਏ, ਅਸਲ ਲੋਕ ਤਾਂ ਸਾਡਾ ਉਹ ਹੈ, ਉੱਥੋਂ ਅਸੀਂ ਆਏ ਹਾਂ, ਵਾਪਸ ਉੱਥੇ ਜਾਣਾ। ਹੁਣ ਘਰੋਂ ਆਈਏ ਤੇ ਵਾਪਸ ਘਰ ਜਾਣਾ ਹੁੰਦਾ, ਘਰ ਪਰਾਇਆ ਹੁੰਦਾ। ਔਰ ਗੁਰਬਾਣੀ ਨੇ ਇਸੇ ਲਈ ਗੁਰਮੁਖ ਨੂੰ ਜਦੋਂ ਸੱਦਾ ਦਿੱਤਾ ਹੈ ਨਾ, ਮੇਰੇ ਰੱਬ ਨੇ ਗੁਰਮੁਖ ਨੂੰ ਜਦੋਂ ਸੱਦਾ ਦਿੱਤਾ ਉਦੋਂ ਇਹੋ ਆਖਿਆ, ਜਿਣ ਤੁਮ ਭੇਜੇ ਤਿਨੇ ਬੁਲਾਏ। ਇਹਨਾਂ ਮਤਲਬ ਤੈਨੂੰ ਉੱਥੋਂ ਭੇਜਿਆ ਹੋਇਆ ਹੈ ਗੁਰਬਾਣੀ ਅੰਦਰ, ਜਿੱਥੇ ਗੁਰਮੁਖ ਨੂੰ ਸੱਦਾ, ਨਾਮ ਜਪਣ ਵਾਲੇ ਨੂੰ ਪ੍ਰਭੂ ਨੇ ਸੱਦਾ ਦਿੱਤਾ ਹੈ ਨਾ ਵਾਪਸ ਆਉਣ ਦਾ, ਉੱਥੇ ਇਹ ਲਫ਼ਜ਼ ਵਰਤੇ ਨੇ, ਜਿਣ ਤੁਮ ਭੇਜੇ ਤਿਨੇ ਬੁਲਾਏ, ਸੁਖ ਸਹਿਜ ਸੇਤੀ ਘਰ ਆਓ। ਘਰ ਤਾਂ ਤੇਰਾ ਇਹ ਹੈ, ਤੇ ਤੂੰ ਇਸ ਧਰਤੀ ਨੂੰ ਇਸ ਸੰਸਾਰ ਨੂੰ ਆਪਣਾ ਘਰ ਸਮਝ ਬੈਠਾ ਇਹਨੂੰ ਉਹਨੂੰ ਪਰਲੋਕ ਕਹੀ ਜਾਣਾ ਉਹ ਪਰਾਇਆ ਲੋਕ ਹੋ ਗਿਆ ਇਸ ਲਈ ਇੱਥੇ ਇਹਾਂ ਉਹਾਂ ਤੋਂ ਭਾਵ ਹੈ ਹਰ ਥਾਵੇਂ ਸਾਧ ਕੇ ਸੰਗ ਇਹਾਂ ਉਹਾਂ ਸੁਹੇਲਾ ਉਹ ਹਰ ਥਾਵੇਂ ਕਿਉਂ ਸੁਖੀ ਹੈ ਕਿਉਂਕਿ ਹੁਣ ਉਹ ਰੱਬ ਨਾਲੋਂ ਵਿਛੜਿਆ ਹੋਇਆ ਨਹੀਂ ਬਲਕਿ ਵਿਛੜਿਆ ਹੋਇਆ ਰੱਬ ਨਾਲ ਮਿਲ ਗਿਆ ਤੇ ਰੱਬ ਹਰ ਥਾਵੇਂ ਸਾਧ ਸੰਗ ਵਿਛੜਤ ਹਰ ਮੇਲਾ ਵਿਛੜੇ ਹੋਏ ਨੂੰ ਮੇਰੇ ਰੱਬ ਨੇ ਆਪਣੀ ਗਲਵੱਕੜੀ ਵਿੱਚ ਲੈ ਲਿਆ ਮੇਲ ਲਿਆ ਹੁਣ ਮੇਰਾ ਪ੍ਰਭੂ ਹਰ ਥਾਵੇਂ ਹੈ ਇਸ ਲਈ ਜਿੱਥੇ ਜਾਂਦਾ ਉੱਥੇ ਸੁਖੀ ਹੈ ਸਾਧ ਸੰਗ ਵਿਛੜਤ ਹਰ ਮੇਲਾ ਜੋ ਇੱਛੇ ਸੋਈ ਫਲ ਪਾਵੇ ਹੁਣ ਸਾਰੇ ਖਜ਼ਾਨੇ ਮੇਰੇ ਰੱਬ ਕੋਲ ਨੇ ਵਿਛੜੇ ਹੋਏ ਨੂੰ ਉਸ ਰੱਬ ਨੇ ਆਪਣੀ ਗਲਵੱਕੜੀ ਵਿੱਚ ਲੈ ਲਿਆ ਇਸ ਲਈ ਹੁਣ ਕਿਸੇ ਚੀਜ਼ ਦੀ ਥੋੜ ਨਹੀਂ ਜੋ ਇੱਛਾ ਸੋਈ ਫਲ ਪਾਵੇ ਇਉਂ ਸਾਧ ਸੰਗਤ ਕਦੀ ਬਿਰਥਾ ਨਹੀਂ ਜਾਂਦੀ ਜਿਹੜਾ ਮਨੁੱਖ ਸਾਧ ਸੰਗਤ ਵਿੱਚ ਜੁੜ ਕੇ ਇਹ ਧਨ ਇਕੱਠਾ ਕਰਦਾ ਹੈ ਉਹ ਇੰਨਾ ਅਮੀਰ ਇੰਨਾ ਵੱਡਾ ਹੋ ਜਾਂਦਾ ਕਿ ਹਰ ਥਾਂ ਉਸਦੀ ਪਹੁੰਚ ਹੁੰਦੀ ਹੈ ਉਹਦਾ ਜੀਵਨ ਸਫਲ ਹੁੰਦਾ ਸਹਿਤ ਫਲ ਹੁੰਦਾ ਉਹ ਪ੍ਰਭੂ ਨਾਲ ਮੇਲ ਰੱਖਦਾ ਅਤੇ ਜਿੱਥੇ ਜਾਂਦਾ ਪ੍ਰਭੂ ਉਹਦੇ ਨਾਲ ਹੁੰਦਾ ਕਹਿਣ ਲੱਗੇ
ਜੋ ਇੱਛੇ ਸੋਈ ਫਲ ਪਾਵੇ ਸਾਧ ਕੇ ਸੰਗ ਨਾ ਬਿਰਥਾ ਜਾਵੇ
ਹੁਣ ਫਿਰ ਅਗਲੇ ਪਾਸੇ ਇੱਕ ਗੱਲ ਸਪਸ਼ਟ ਹੋ ਜਾਂਦੀ ਹੈ ਪਾਰ ਬ੍ਰਹਮ ਸਾਧ ਰਿੱਧ ਬਸੈ ਪ੍ਰਭੂ ਜਿਹੜਾ ਸਾਧੂ ਦੇ ਹਿਰਦੇ ਵਿੱਚ ਵੱਸਦਾ ਹੈ ਤੇ ਸਾਨੂੰ ਕਿਵੇਂ ਮਿਲਦਾ ਇਹਦਾ ਮਤਲਬ ਸਾਧੂ ਦੇ ਅੰਦਰ ਵੱਸਦਾ ਸਾਨੂੰ ਜਿਹੜੀ ਚੀਜ਼ ਦਾ ਮਿਲਾਪ ਹੁੰਦਾ ਉਹ ਅੱਗੇ ਦੇਖਣਾ ਇੱਕ ਹੋਰ ਥਾਵੇਂ ਵੀ ਬਾਣੀ ਅੰਦਰ ਬਿਲਕੁਲ ਇਨ ਬਿਨ ਇਹੋ ਲਫ਼ਜ਼ ਆਏ ਨੇ ਨਾਨਕ ਕਹਿਤ ਪਹਿਲਾ ਸਵਾਲ ਹੈ ਕੋ ਕਹਿਤੋ ਸਭ ਬਾਹਰ ਬਾਹਰ ਕੋ ਕਹਿਤੋ ਸਭ ਮਈਓ ਦੁਨੀਆਂ ਦੇ ਲੋਕ ਕੋਈ ਕਹਿੰਦੇ ਨੇ ਰੱਬ ਬਾਹਰ ਜੰਗਲਾਂ ਵਿੱਚ ਰਹਿੰਦਾ ਤੇ ਕੋਈ ਕਹਿੰਦਾ ਸਾਰਿਆਂ ਵਿੱਚ ਰਹਿੰਦਾ ਕੋ ਕਹਿ ਤੋ ਸਭ ਮਈਓ ਵਰਨ ਨਾ ਜਾਪੇ ਚੇਨ ਨਾ ਲਖੀਏ ਉਹਦਾ ਰੰਗ ਰੂਪ ਦਾ ਪਤਾ ਕੋਈ ਨਹੀਂ ਲਿਖਦਾ ਉਹਦੀ ਪਛਾਣ ਬਣਦੀ ਕੋਈ ਨਹੀਂ ਹੇ ਸੁਹਾਗਣੀ ਸਾਤ ਬੁਝਾਈਓ ਮੈਨੂੰ ਸੱਚ ਰੂਪ ਪਰਮਾਤਮਾ ਦੱਸ ਦੇ ਕਿਵੇਂ ਮਿਲਦਾ ਤੇ ਜਵਾਬ ਹੈ ਕਹਿਣ ਲੱਗੇ ਨਾਨਕ ਕਹੇ ਤੇ ਸੁਣੋ ਰੇ ਲੋਗਾ ਹੇ ਦੁਨੀਆਂ ਦੇ ਲੋਗੋ ਸੁਣ ਲਓ ਜਿਹੜਾ ਸੰਸਾਰ ਅੰਦਰ ਕੋਈ ਸੰਤ ਹੈ ਉਹਦੀ ਵਿਆਖਿਆ ਵੀ ਚੱਲੇਗੀ ਅਸੀਂ ਬਹੁਤ ਪਛੜ ਗਏ ਹਾਂ ਕੇਵਲ ਭੇਖ ਨੂੰ ਅਤੇ ਕੇਵਲ ਨਾਮ ਨੂੰ ਹੀ ਸੰਤ ਸਾਧੂ ਸਮਝ ਲਿਆ ਗੁਰੂ ਕਹਿੰਦੇ ਨੇ ਹਾਂ ਜਿਹੜਾ ਕੋਈ ਸੰਤ ਹੈ ਉਹਦੇ ਹਿਰਦੇ ਵਿੱਚ ਹੀਏ ਵਿੱਚ ਵੱਸਦਾ ਅਤੇ ਉਹਦੀ ਰਸਨਾ ਤੋਂ ਜਦੋਂ ਕੋਈ ਬਚਨ ਨਿਕਲਦਾ ਬਾਣੀ ਨਿਕਲਦੀ ਹੈ ਉਹ ਜਿਹੜੀ ਬਾਣੀ ਹੈ ਉਹ ਮੇਰੇ ਪਰਮਾਤਮਾ ਹੈ ਦਾ ਰੂਪ ਹੈ ਵਾਓ ਵਾਓ ਬਾਣੀ ਨਿਰੰਕਾਰ ਹੈ ਕਿਸ ਜੇਵਡ ਅਵਰ ਨਾ ਕੋਈ ਇੱਥੇ ਵੀ ਇਹ ਗੱਲ ਕਹਿਣ ਲੱਗੇ
ਪਾਰ ਬ੍ਰਹਮ ਸਾਧ ਰਿਧ ਬਸੈ
ਉਹਦੇ ਹਿਰਦੇ ਵਿੱਚ ਵਸਦਾ ਪਰ ਸਾਡਾ ਉਧਾਰ ਕਿਵੇਂ ਹੁੰਦਾ
ਨਾਨਕ ਉਧਰੈ ਸਾਧ ਸੁਣ ਰਸ ਹੈ
ਉਹਦੀ ਰਸਨਾ ਤੋਂ ਜਿਹੜੀ ਬਾਣੀ ਨਿਕਲਦੀ ਹੈ ਨਾ ਉਹ ਬਾਣੀ ਮੇਰੇ ਪਰਮਾਤਮਾ ਦਾ ਰੂਪ ਹੈ ਇਸ ਲਈ ਮੇਰਾ ਉਧਾਰ ਉਹਦੀ ਰਸਨਾ ਤੋਂ ਨਿਕਲੀ ਹੋਈ ਉਚਾਰੀ ਹੋਈ ਬਾਣੀ ਦਾ ਹੈ ਇਸ ਲਈ ਸਾਧ ਸੰਗਤ ਵਿੱਚ ਬੈਠ ਕੇ ਸਾਧ ਸੰਗਤ ਦੀ ਰਸਨਾ ਤੋਂ ਜ਼ਮਾਨੋਂ ਨਿਕਲੀ ਹੋਈ ਜਿਹੜੀ ਬਾਣੀ ਹੈ ਨਾ ਉਹ ਬਾਣੀ ਹਿਰਦੇ ਵਿੱਚ ਧਾਰਨ ਕਰੀਏ ਉਸੇ ਦਾ ਨਾਂ ਹੀ ਵਿਚਾਰ ਹੈ ਉਸੇ ਦਾ ਨਾਂ ਹੀ ਦਰਸ਼ਨ ਹੈ ਉਸੇ ਦਾ ਨਾਂ ਹੀ ਗਿਆਨ ਹੈ ਅਤੇ ਉਹ ਹੀ ਜੀਵਨ ਦਾ ਉਧਾਰ ਕਰ ਸਕਦੀ ਹੈ ਗੁਰੂ ਇਸ ਲਈ ਸਾਧ ਨੂੰ ਆਖ ਕੇ ਮੰਨ ਕੇ ਵੀ ਅਗਲੇ ਪਾਸੇ ਕਹਿੰਦੇ ਨੇ ਸਾਡਾ ਉਧਾਰ ਜਿਹੜਾ ਹੈ ਉਹ ਸਾਧ ਨਾਲ ਨਹੀਂ ਬਾਣੀ ਨਾਲ ਹੈ ਹਾਂ ਸਾਧ ਉਹ ਹੈ ਜਿਹਦੇ ਅੰਦਰ ਬਾਣੀ ਵਸਦੀ ਹੈ
ਪਾਰ ਬ੍ਰਹਮ ਸਾਧ ਰਿੱਧ ਬਸੈ ਨਾਨਕ ਉਧਰੈ ਸਾਧ ਸੁ
सुन रस साधु के संग सोधन पा साधु के संग सोधन पा जिस धन ते जिस धन ते सबको वरसावे जिस धन ते सबको वरसावे साधु के संग सोधन पावे साधु के संग सोधन पावे साधु के संग सोधन पावे साधु एक अवस्था है साधु एक आचरण है साधु एक जीवन दा म्यार है ओ म्यार जदों पैदा हो जाए ओदों उन्दी संगत विच्चों मनुख दा जीवन पलटदा है ते पलटदा ता है केवल दर्शन करन नाल नहीं असी उन्दा अर्थे कर लिया कि साध के संग नहीं किच काल दर्शन पेटत होत निहाल किसे कालना दी लोड़ नहीं बस दर्शन पेटत होत निहाल केवल देखन नाल नहीं दर्शन रूप विचारधारा ज्ञान ग्रहण करन नाल किवें दर्शन ए लेवे बाला दर्शन दा अर्थ है दर्शन शास्त्र ज्ञान तो उन दी रस्ता तो उपदेश जेड़ा बाणी रूप बार निकले उन दे अंदर परमात्मा गुण रूप होके वसे ते ओ गुण रूपी उपदेश जेड़ा है ओ उपदेश ही जीवन दा पलटा लियांदा है ओ ही कलूखत नू हरदा है ओ ही मन इच्छित फल देंदा है असी जे उस उपदेश रूप बाणी नाल जुड़ जाइए इन्हां शब्दां नाल खिमांदा जा चे कहां फतेह बुलाओ वाहिगुरु जी का खालसा वाहिगुरु जी।